ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮੀਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 26 ਤੇ ਗੌਰ-ਖੋਜ ਕਰਨ ਦੇ ਸਾਂ, ਜਿਹੜਾ ਪੈਦਾਇਸ਼ ਬਾਬ ਨੰਬਰ 40 ਤੋਂ ਲੈ ਕੇ 42 ਦੇ ਦਰਮਿਆਨ ਦਾ ਮੁਤਾਲਿਆ ਸੀ ਤੇ ਜਿਸ ਦਾ ਉਨਵਾਨ ਸੀ ਯੂਸਫ ਦੀ ਸਰਫਰਾਜ਼ੀ। ਅੱਜ ਅਸੀਂ ਐਸੇ ਮੌਜੂ ਤੇ ਮਜ਼ੀਦ ਗੌਰ-ਖੋਜ ਕਰਾਂਗੇ ਤੇ ਯੂਸਫ ਮੁਲਕ ਮਿਸਰ ਵਿੱਚ ਦੌਰਾ ਕਰਨ ਲੱਗਾ ਤੇ ਯੂਸਫ 30 ਸਾਲਾਂ ਦਾ ਸੀ ਜਦੋਂ ਉਹ ਮਿਸਰ ਦੇ ਬਾਦਸ਼ਾਹ ਫਿਰਾਉਨ ਦੇ ਸਾਹਮਣੇ ਗਿਆ ਤੇ ਉਸਨੇ ਫਿਰਾਉਨ ਦੇ ਕੋਲੋਂ ਰੁਖਸਤ ਹੋ ਕੇ ਸਾਰੇ ਮੁਲਕ ਮਿਸਰ ਦਾ ਦੌਰਾ ਕੀਤਾ ਤੇ ਅਜ਼ਰਾਨੀ ਦੇ 7 ਬਰਸਾਂ ਵਿੱਚ ਅਫਰਾਤ ਨਾਲ ਫਸਲ ਹੋਈ ਤੇ ਉਹ ਲਗਾਤਾਰ 7 ਸਾਲਾਂ ਤੇ ਹਰ ਕਿਸਮ ਦੀ ਖੁਰਸ਼ ਜਿਹੜੀ ਮੁਲਕ ਮਿਸਰ ਵਿੱਚ ਪੈਦਾ ਹੁੰਦੀ ਸੀ ਜਮ੍ਹਾਂ ਕਰ ਕਰਕੇ ਸ਼ਹਿਰਾਂ ਵਿੱਚ ਉਸਦਾ ਜ਼ਖੀਰਾ ਕਰਦਾ ਗਿਆ। ਹਰ ਸ਼ਹਿਰ ਦੀਆਂ ਚਾਰੋਂ ਪਾਸੇ ਖੁਰਸ਼ ਉਹ ਇਸੇ ਸ਼ਹਿਰ ਵਿੱਚ ਰੱਖਦਾ ਸੀ ਤੇ ਯੂਸਫ ਨੇ ਗੱਲਾ ਸਮੁੰਦਰ ਦੀ ਰੇਤ ਦੀ ਮਾਨਿਦ ਨਹਾਇਤ ਕਸੀਰ ਤਾਦਾਦ ਨਾਲ ਜਮ੍ਹਾਂ ਕੀਤਾ, ਇੱਥੋਂ ਤੱਕ ਕਿ ਹਿਸਾਬ ਰੱਖਣਾ ਵੀ ਛੱਡ ਦਿੱਤਾ ਕਿਉਂਕਿ ਉਹ ਬੇਹਿਸਾਬ ਸੀ। ਤੇ ਅਰਜ਼ਾਨੀ ਦੇ ਉਹ 7 ਸਾਲ ਜਿਹੜੇ ਮੁਲਕ ਮਿਸਰ ਵਿੱਚ ਹੋਏ ਤਮਾਮ ਹੋ ਗਏ ਤੇ ਯੂਸਫ ਦੇ ਕਹਿਣ ਦੇ ਮੁਤਾਬਿਕ ਕਾਲ ਦੇ 7 ਸਾਲ ਸ਼ੁਰੂ ਹੋਏ ਤੇ ਉਹ ਸਾਰੇ ਮੁਲਕਾਂ ਵਿੱਚ ਕਾਲ ਸੀ, ਪਰ ਮੁਲਕ ਮਿਸਰ ਵਿੱਚ ਹਰ ਜਗ੍ਹਾ ਖੁਰਸ਼ ਮੌਜੂਦ ਸੀ ਤੇ ਜਦੋਂ ਮੁਲਕ ਮਿਸਰ ਵਿੱਚ ਲੋਕ ਭੁੱਖ ਨਾਲ ਮਰਨ ਲੱਗੇ ਤੇ ਰੋਟੀ ਵਾਸਤੇ ਫਿਰਾਉਨ ਦੇ ਅੱਗੇ ਚਲਾਏ, ਫਿਰਾਉਨ ਨੇ ਮਿਸਰੀਆਂ ਨੂੰ ਆਖਿਆ ਕਿ ਯੂਸਫ ਦੇ ਕੋਲ ਜਾਓ, ਜੋ ਕੁਝ ਉਹ ਤੁਹਾਨੂੰ ਕਵੇ ਸੋ ਉਹ ਕਰੋ। ਤੇ ਸਾਰੇ ਰੋਏ ਜ਼ਮੀਨ ਤੇ ਕਾਲ ਸੀ ਤੇ ਯੂਸਫ ਅਨਾਜ ਦੇ ਖੱਤਿਆਂ ਨੂੰ ਮਿਸਰੀਆਂ ਦੇ ਹੱਥ ਵੇਚਣ ਲੱਗਾ ਤੇ ਮੁਲਕ ਮਿਸਰ ਵਿੱਚ ਸਖ਼ਤ ਕਾਲ ਹੋ ਗਿਆ ਤੇ ਸਾਰੇ ਮੁਲਕਾਂ ਵਿੱਚੋਂ ਲੋਕੀ ਅਨਾਜ ਮੋਲ ਲੈਣ ਵਾਸਤੇ ਯੂਸਫ ਦੇ ਕੋਲ ਮਿਸਰ ਵਿੱਚ ਆਉਣ ਲੱਗੇ ਕਿਉਂਕਿ ਸਾਰੀ ਜ਼ਮੀਨ ਤੇ ਸਖ਼ਤ ਕਾਲ ਪਿਆ ਸੀ। ਪੈਦਾਇਸ਼ ਬਾਬ ਨੰਬਰ 41 ਆਇਤ ਨੰਬਰ 40 ਤੋਂ ਲੈ ਕੇ 57 ਤੱਕ। ਹੁਣ ਅਸੀਂ ਪੈਦਾਇਸ਼ ਤੇ ਬਾਬ ਨੰਬਰ 42 ਵੱਲ ਆਉਂਦੇ ਹਾਂ ਤੇ ਯਕੂਬ ਨੂੰ ਮਾਲੂਮ ਹੋਇਆ ਕਿ ਮਿਸਰ ਵਿੱਚ ਗੱਲਾ ਏ, ਤਦ ਉਸਨੇ ਆਪਣੇ ਬੇਟਿਆਂ ਨੂੰ ਆਖਿਆ ਕਿ ਤੁਸੀਂ ਕਿਉਂ ਇੱਕ ਦੂਜੇ ਦਾ ਮੂੰਹ ਤੱਕਦੇ ਹੋ, ਵੇਖੋ ਮੈਂ ਸੁਣਿਆ ਏ ਕਿ ਮਿਸਰ ਵਿੱਚ ਗੱਲਾ ਏ, ਤੁਸੀਂ ਉੱਥੇ ਜਾਓ ਤੇ ਉੱਥੋਂ ਸਾਡੇ ਵਾਸਤੇ ਅਨਾਜ ਮੋਲ ਲਿਆਓ ਤਾਂ ਕਿ ਅਸੀਂ ਜ਼ਿੰਦਾ ਰਹੀਏ ਤੇ ਹਲਾਕ ਨਾ ਹੋਈਏ। ਸੋ ਯੂਸਫ ਦੇ 10 ਭਰਾ ਗੱਲਾ ਮੋਲ ਲੈਣ ਨੂੰ ਮਿਸਰ ਨੂੰ ਆਏ, ਪਰ ਯਕੂਬ ਨੇ ਯੂਸਫ ਦੇ ਭਰਾ ਬਿਨਿਆਮੀਨ ਨੂੰ ਉਹਦੇ ਭਰਾਵਾਂ ਦੇ ਨਾਲ ਨਾ ਭੇਜਿਆ ਕਿਉਂਕਿ ਉਸਨੇ ਆਖਿਆ ਕਿ ਕਿਧਰੇ ਉਹਦੇ 'ਤੇ ਕੋਈ ਆਫ਼ਤ ਨਾ ਆ ਜਾਵੇ। ਸੋ ਜੋ ਲੋਕ ਗੱਲਾ ਖਰੀਦਣ ਆਏ ਉਹਨਾਂ ਦੇ ਨਾਲ ਇਸਰਾਇਲ ਦੇ ਬੇਟੇ ਵੀ ਆਏ ਕਿਉਂਕਿ ਕਨਾਨ ਦੇ ਮੁਲਕ ਵਿੱਚ ਕਾਲ ਸੀ। ਪੈਦਾਇਸ਼ ਬਾਬ 42 ਪਹਿਲੀਆਂ 5 ਆਇਤਾਂ। ਤੇ ਯੂਸਫ ਮੁਲਕ ਮਿਸਰ ਦਾ ਹਾਕਮ ਸੀ ਤੇ ਉਹੀ ਮੁਲਕ ਦੇ ਸਾਰੇ ਲੋਕਾਂ ਦੇ ਹੱਥ ਗੱਲਾ ਵੇਚਦਾ ਸੀ। ਸੋ ਯੂਸਫ ਦੇ ਭਰਾ ਆਏ ਤੇ ਆਪਣੇ ਸਿਰ ਜ਼ਮੀਨ ਤੇ ਟੇਕ ਕੇ ਉਸ ਦੇ ਹਜ਼ੂਰ ਅਦਾ ਬੁਝਾ ਲਿਆਏ। ਯੂਸਫ ਆਪਣੇ ਭਰਾਵਾਂ ਨੂੰ ਵੇਖ ਕੇ ਪਹਿਚਾਣ ਗਿਆ, ਪਰ ਉਸਨੇ ਉਹਨਾਂ ਦੇ ਸਾਹਮਣੇ ਆਪਣੇ ਆਪ ਨੂੰ ਅਣਜਾਣ ਬਣਾ ਲਿਆ ਤੇ ਉਹਨਾਂ ਤੋਂ ਸਖ਼ਤ ਲਹਿਜੇ ਵਿੱਚ ਪੁੱਛਿਆ, ਤੁਸੀਂ ਕਿੱਥੋਂ ਆਇਓ? ਉਹਨਾਂ ਨੇ ਆਖਿਆ, ਕਨਾਨ ਦੇ ਮੁਲਕ 'ਚੋਂ ਅਨਾਜ ਮੁੱਲ ਲੈਣ ਨੂੰ। ਯੂਸਫ ਨੇ ਆਪਣੇ ਭਰਾਵਾਂ ਨੂੰ ਪਹਿਚਾਣ ਲਿਆ ਸੀ, ਪਰ ਉਹਨਾਂ ਨੇ ਉਹਨੂੰ ਨਾ ਪਹਿਚਾਣਿਆ ਤੇ ਯੂਸਫ ਉਹਨਾਂ ਖਾਬਾਂ ਨੂੰ ਜੋ ਉਹਨੇ ਉਹਨਾਂ ਦੀ ਬਾਬਤ ਵੇਖੇ ਸਨ ਯਾਦ ਕਰਕੇ ਉਹਨਾਂ ਨੂੰ ਕਹਿਣ ਲੱਗਾ ਕਿ ਤੁਸੀਂ ਜਾਸੂਸ ਹੋ। ਪੈਦਾਇਸ਼ ਬਾਬ 42 ਪਹਿਲੀਆਂ 9 ਆਇਤਾਂ। ਕਿ ਜੋ ਕੁਝ ਹੋਇਆ ਤੁਸੀਂ ਸਮਝੇ? ਅਸਾਂ ਨੇ ਵੇਖਿਆ ਕਿ ਯੂਸਫ ਦੇ ਵੱਡੇ ਭਰਾਵਾਂ ਨੇ ਆਪਣੇ ਛੋਟੇ ਭਰਾ ਯੂਸਫ ਨੂੰ ਸਜਦਾ ਕੀਤਾ, ਜਿਵੇਂ ਕਿ ਉਸਨੇ ਕਈ ਸਾਲ ਪਹਿਲੇ ਖਾਬ ਵੇਖਿਆ ਸੀ। ਉਹੀ ਯੂਸਫ ਜਿਹਦੇ ਨਾਲ ਉਹਦੇ ਭਰਾ ਨਫ਼ਰਤ ਕਰਦੇ ਸਨ, ਇਨਕਾਰ ਕਰਦੇ ਸਨ ਤੇ ਉਸਦੀ ਜਾਨ ਲੈਣਾ ਚਾਹੁੰਦੇ ਸਨ। ਆਖਿਰ ਵਿੱਚ ਉਹੀ ਉਹਦੇ ਸਾਹਮਣੇ ਸਰਬਸਜੂਦ ਹੋ ਗਏ। ਯੂਸਫ ਫੌਰਨ ਆਪਣੇ ਭਰਾਵਾਂ ਨੂੰ ਪਹਿਚਾਣ ਗਿਆ, ਮਗਰ ਉਹ ਉਹਨੂੰ ਨਾ ਪਹਿਚਾਣ ਸਕੇ, ਕਿਉਂਕਿ ਯੂਸਫ ਨੂੰ ਵੇਖਿਆ ਉਹਨਾਂ ਨੂੰ 20 ਸਾਲ ਤੋਂ ਜ਼ਿਆਦਾ ਅਰਸਾ ਲੰਘ ਚੁੱਕਿਆ ਸੀ। ਆਪਣੇ ਅਗਲੇ ਸਬਕ ਵਿੱਚ ਖੁਦਾ ਦੇ ਫਜ਼ਲ ਦੇ ਨਾਲ ਅਸੀਂ ਯੂਸਫ ਦੀ ਕਹਾਣੀ ਮੁਕੰਮਲ ਕਰ ਲਵਾਂਗੇ ਤੇ ਵੇਖਾਂਗੇ ਕਿ ਉਹਨੇ ਆਪਣੇ ਭਰਾਵਾਂ ਨੂੰ ਆਪਣੀ ਪਹਿਚਾਣ ਕਿਵੇਂ ਕਰਾਈ। ਲੇਕਿਨ ਅੱਜ ਦੇ ਸਬਕ ਦਾ ਕੀ ਬਣਿਆ? ਖੁਦਾ ਯੂਸਫ ਤੇ ਉਹਦੇ ਭਰਾਵਾਂ ਦੀ ਕਹਾਣੀ ਨੂੰ ਸਾਨੂੰ ਕੀ ਸਬਕ ਦਿੰਦਾ ਏ? ਖੁਦਾ ਸਾਨੂੰ ਸਿਖਾਉਣਾ ਚਾਹੁੰਦਾ ਏ ਕਿ ਜੋ ਵਾਕਿਆ ਯੂਸਫ ਤੇ ਉਸਦੇ ਭਰਾਵਾਂ ਦੇ ਨਾਲ ਪੇਸ਼ ਆਇਆ ਹੈ ਉਹ ਇੱਕ ਮਿਸਾਲ ਏ, ਦੁਨੀਆਂ ਦੇ ਨਿਜਾਤ ਦਹਿੰਦੇ ਤੇ ਬਨੀ ਆਦਮ ਦੇ ਨਾਲ ਪੇਸ਼ ਆਉਣ ਵਾਲੇ ਵਾਕਿਏ ਦੀ। ਦੋਸਤੋ, ਜੇ ਅਸੀਂ ਅੱਜ ਦੇ ਸਬਕ ਵਿੱਚੋਂ ਇੱਕ ਗੱਲ ਯਾਦ ਰੱਖੀਏ ਤੇ ਉਹ ਗੱਲ ਇਹ ਵੇ ਕਿ ਯੂਸਫ ਉਸ ਨਜਾਤ ਦਹਿੰਦੇ ਦਾ ਅੱਖ ਸੀ ਜਿਹਨੇ ਦੁਨੀਆਂ ਵਿੱਚ ਭੇਜਣ ਦਾ ਵਾਅਦਾ ਖੁਦਾ ਕਰੀਮ ਨੇ ਕੀਤਾ। ਤਕਰੀਬਨ 100 ਗੱਲਾਂ ਯੂਸਫ ਦੀ ਕਹਾਣੀ ਵਿੱਚ ਮੌਜੂਦ ਨੇ ਜਿਹੜੀਆਂ ਦੁਨੀਆਂ ਦੇ ਨਜਾਤ ਦਹਿੰਦੇ ਵੱਲ ਇਸ਼ਾਰਾ ਕਰਦੀਆਂ ਨੇ ਤੇ ਇਹ ਨਜਾਤ ਦਹਿੰਦਾ ਤਕਰੀਬਨ 1800 ਸਾਲ ਬਾਅਦ ਦੁਨੀਆਂ ਵਿੱਚ ਆਇਆ। ਸਾਡੇ ਕੋਲ ਇਸ ਪ੍ਰੋਗਰਾਮ ਵਿੱਚ ਇੰਨਾ ਵੇਲਾ ਨਹੀਂ ਏ ਕਿ ਅਸੀਂ ਇੰਨਾ 100 ਇਸ਼ਾਰਤੀ ਗੱਲਾਂ ਨੂੰ ਬਿਆਨ ਕਰ ਸਕੀਏ, ਲੇਕਿਨ 3 ਨੂੰ ਬਿਆਨ ਕਰਾਂਗੇ। ਪਹਿਲੀ ਗੱਲ ਇਹ ਵੀ ਕਿ ਅਸਾਂ ਨੇ ਵੇਖਿਆ ਕਿ ਯੂਸਫ ਦੇ ਵੱਡੇ ਭਰਾਵਾਂ ਨੇ ਕਿਸ ਤਰ੍ਹਾਂ ਯੂਸਫ ਨੂੰ ਤੇ ਯੂਸਫ ਦੇ ਖਾਬ ਨੂੰ ਰੱਦ ਕੀਤਾ, ਇੱਥੋਂ ਤੱਕ ਕਿ ਉਹਦੇ ਨਾਲ ਬੜੀ ਨਫ਼ਰਤ ਕੀਤੀ, ਉਸਦੀ ਬੇਇੱਜ਼ਤੀ ਕੀਤੀ ਤੇ ਉਹਨੂੰ ਵੇਚ ਦਿੱਤਾ। ਇਹੀ ਗੱਲਾਂ ਉਸ ਨਜਾਤ ਦਹਿੰਦਾ ਦੇ ਨਾਲ ਪੇਸ਼ ਆਈਆਂ ਜਿਹਨੂੰ ਖੁਦਾ ਨੇ ਦੁਨੀਆਂ ਵਿੱਚ ਭੇਜਿਆ। ਦੁਨੀਆਂ ਦੇ ਲੋਕਾਂ ਨੇ ਆਪਣੇ ਨਜਾਤ ਦਹਿੰਦੇ ਦਾ ਇਨਕਾਰ ਕੀਤਾ ਤੇ ਉਸਦੇ ਪੈਗਾਮ ਨੂੰ ਕਬੂਲ ਨਾ ਕੀਤਾ, ਉਹਦੀ ਬੇਇੱਜ਼ਤੀ ਕੀਤੀ, ਉਹਦੇ ਤੇ ਇਲਜ਼ਾਮ ਲਾਏ ਤੇ ਉਹਨੂੰ ਵੇਚ ਦਿੱਤਾ, ਇੱਥੋਂ ਤੱਕ ਕਿ ਕਿਲ ਠੋਕ ਕੇ ਉਹਨੂੰ ਸਲੀਬ ਤੇ ਲਟਕਾ ਦਿੱਤਾ। ਦੂਜੀ ਤਸਵੀਰ ਇਹ ਵੇ ਕਿ ਜਿਵੇਂ ਲੋਕਾਂ ਨੇ ਯੂਸਫ ਨੂੰ ਹਕੀਰ ਜਾਣਿਆ, ਉਸਦੀ ਪਰਵਾਹ ਨਾ ਕੀਤੀ, ਉਹਦੇ ਨਾਲ ਬਦਸਲੂਕੀ ਕੀਤੀ ਤੇ ਉਹਨੂੰ ਕੈਦਖਾਨੇ ਵਿੱਚ ਪਾ ਦਿੱਤਾ ਤੇ ਫਿਰ ਆਪਣੇ ਮੁਕਰਰ ਵੇਲੇ ਤੇ ਖੁਦਾ ਨੇ ਉਹਨੂੰ ਮਿਸਰ ਦੇ ਬਾਦਸ਼ਾਹ ਦੇ ਹੱਥੋਂ ਸਾਰੇ ਮੁਲਕ ਦਾ ਮੁਖਤਾਰ ਬਣਾ ਦਿੱਤਾ ਤੇ ਮੁਨਾਦੀ ਕਰਾ ਦਿੱਤੀ ਕਿ ਜੋ ਕੋਈ ਭੁੱਖ ਤੇ ਮੌਤ ਦੇ ਨਾਲ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਉਹ ਯੂਸਫ ਦੇ ਕੋਲ ਚਲਾ ਜਾਏ, ਕਿਉਂਕਿ ਉਹ ਭੁੱਖ ਤੋਂ ਮਰਨ ਵਾਲੇ ਨੂੰ ਬਚਾਉਣ ਵਾਲਾ ਏ। ਐਨ ਇਸੇ ਤਰ੍ਹਾਂ ਦੁਨੀਆਂ ਦੇ ਨਜਾਤ ਦਹਿੰਦਾ ਦੇ ਨਾਲ ਹੋਇਆ ਜਿਹਨੂੰ ਖੁਦਾਵੰਦ ਖੁਦਾ ਨੇ ਜ਼ਮੀਨ ਤੇ ਉਤਾਰਿਆ। ਖੁਦਾਵੰਦ ਖੁਦਾ ਦਾ ਫਰਮਾਨ ਏ ਕਿ ਨਜਾਤ ਦਹਿੰਦੇ ਦੇ ਕੋਲ ਚਲਿਆਓ ਜਿਹਨੂੰ ਮੈਂ ਮੁਕਰਰ ਕੀਤਾ ਏ, ਉਹੀ ਜ਼ਿੰਦਗੀ ਦੇਵਨ ਵਾਲਾ ਏ, ਉਹੀ ਜ਼ਿੰਦਗੀ ਦਾ ਚਸ਼ਮਾ ਏ। ਜੇ ਤੁਸੀਂ ਖੁਦ ਨੂੰ ਉਹਦੇ ਹਵਾਲੇ ਕਰ ਦੋਗੇ ਤੇ ਉਹ ਆਪਣੇ ਹੱਥਾਂ ਦੇ ਨਾਲ ਤੁਹਾਨੂੰ ਸੰਭਾਲੇਗਾ। ਤੁਸੀਂ ਆਪਣੇ ਦਿਲਾਂ ਵਿੱਚ ਕਦੀ ਵੀ ਭੁੱਖ ਮਹਿਸੂਸ ਨਾ ਕਰੋਗੇ, ਬਲਕਿ ਅਬਦ ਤੱਕ ਜ਼ਿੰਦਾ ਰਹੋਗੇ। ਤੀਜੀ ਗੱਲ ਇਹ ਵੇ ਕਿ ਯੂਸਫ ਤੇ ਨਜਾਤ ਦਹਿੰਦੇ ਦੇ ਦਰਮਿਆਨ ਤੀਸਰਾ ਮੁਆਜ਼ਨਾ ਬੜਾ ਹੀ ਯਕੀਨੀ ਮੁਆਜ਼ਨਾ ਏ। ਆਖਿਰ ਵਿੱਚ ਯੂਸਫ ਦੇ ਭਰਾਵਾਂ ਨੇ ਆਪਣੇ ਉੱਤੇ ਉਸਦਾ ਇਖਤਿਆਰ ਕਬੂਲ ਕੀਤਾ, ਕਿਉਂਕਿ ਉਸ ਦੇ ਇਲਾਵਾ ਉਹਨਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਕਿ ਜਿਹਨੂੰ ਉਹਨਾਂ ਨੇ ਕਬੂਲ ਪਹਿਲੇ ਨਾ ਕੀਤਾ ਸੀ, ਬਲਕਿ ਉਸਦੀ ਬੇਇੱਜ਼ਤੀ ਕੀਤੀ ਸੀ ਤੇ ਕਰਦੇ ਰਹੇ ਸਨ। ਆਖਿਰਕਾਰ ਚਾਰੋਂ ਨਾ ਚਾਰ ਆਪਣੇ ਹਾਕਮ ਨੂੰ ਕਬੂਲ ਕਰਨ ਤੇ ਮਜਬੂਰ ਹੋ ਗਏ। ਬਿਲਕੁਲ ਇਸੇ ਤਰ੍ਹਾਂ ਤੋਂ ਖੁਦਾ ਦਾ ਕਲਾਮ ਮੁਨਾਦੀ ਕਰਨ ਵਾਲਿਆਂ ਵਾਸਤੇ ਫਰਮਾਇਆ ਗਿਆ ਏ ਕਿ ਨਜਾਤ ਦਹਿੰਦਾ, ਜਿਸਦਾ ਅੱਜ ਬੜੇ ਸਾਰੇ ਲੋਕ ਇਨਕਾਰ ਕਰਦੇ ਨੇ, ਉਹਦੀ ਬੇਇੱਜ਼ਤੀ ਕਰਦੇ ਨੇ, ਉਹ ਇੱਕ ਦਿਨ ਫਿਰ ਆਵੇਗਾ ਤੇ ਆ ਕੇ ਪੂਰੀ ਦੁਨੀਆਂ ਦੇ ਲੋਕਾਂ ਦੀ ਅਦਾਲਤ ਕਰੇਗਾ। ਉਸਦੀ ਅਦਾਲਤ ਵਿੱਚ ਕੋਈ ਰਵਾਦਾਰੀ ਨਾ ਹੋਵੇਗੀ, ਬਲਕਿ ਉਹ ਅਦਾਲਤ ਸੱਚੀ, ਸਾਫ਼ ਤੇ ਸ਼ਫਾਫ਼ ਤੇ ਗੈਰ ਜਾਨਬਦਾਰ ਹੋਵੇਗੀ। ਉਸ ਦਿਹਾੜੇ ਦੁਨੀਆਂ ਦੀਆਂ ਸਾਰੀਆਂ ਕੌਮਾਂ ਉਸਦੇ ਹਜ਼ੂਰ ਝੁਕਣਗੀਆਂ ਤੇ ਹਰ ਕੋਈ ਜਾਣੇਗਾ ਕਿ ਉਹਨੇ ਦੁਨੀਆਂ ਦਾ ਨਜਾਤ ਦਹਿੰਦਾ ਬਣਾ ਕੇ ਭੇਜਿਆ ਗਿਆ ਸੀ ਤੇ ਉਹੀ ਸਾਰੀ ਦੁਨੀਆਂ ਦੀ ਅਦਾਲਤ ਕਰੇਗਾ। ਅਜ਼ੀਜ਼ ਦੋਸਤੋ, ਤੁਹਾਡਾ ਕੀ ਖਿਆਲ ਏ? ਕੀ ਤੁਸਾਂ ਨੇ ਆਪਣੇ ਆਪ ਨੂੰ ਉਸ ਨਜਾਤ ਦਹਿੰਦੇ ਦੇ ਸਪੁਰਦ ਕਰ ਦਿੱਤਾ ਜਿਹਨੂੰ ਖੁਦਾ ਕਰੀਮ ਨੇ ਨਜਾਤ ਦਹਿੰਦਾ ਮੁਕਰਰ ਕੀਤਾ ਹੈ ਤਾਂ ਕਿ ਉਹ ਤੁਹਾਨੂੰ ਅਬਦੀ ਸਜ਼ਾ ਤੋਂ ਬਚਾਏ। ਜਾਂ ਫਿਰ ਤੁਸੀਂ ਹਜੇ ਤੱਕ ਮੁੰਤਜ਼ਰ ਹੋ, ਫਿਰ ਇੰਨੀ ਜ਼ਿਆਦਾ ਦੇਰ ਹੋ ਚੁੱਕੀ ਹੋਵੇਗੀ ਕਿ ਅਦਾਲਤ ਦਾ ਦਿਨ ਆ ਜਾਵੇਗਾ ਅਤੇ ਤੁਹਾਡੇ ਕੋਲ ਉਸ ਦੇ ਹਜ਼ੂਰ ਮਜਬੂਰਨ ਝੁਕਣਾ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਹੋਵੇਗਾ। ਅੱਜ ਅਸੀਂ ਆਪਣਾ ਸਬਕ ਇੱਥੇ ਹੀ ਖਤਮ ਕਰਨੇ ਹਾਂ, ਲੇਕਿਨ ਇਸ ਦਾ ਮਤਲਬ ਇਹ ਹਰਗਿਜ਼ ਨਹੀਂ ਹੈ ਕਿ ਤੁਸੀਂ ਅੱਜ ਦੇ ਇਸ ਸਬਕ ਦੇ ਮੁਤਲਿਕ ਗੌਰ ਕਰਨਾ ਹੀ ਛੱਡ ਦੇਵੋ। ਖੁਦਾ ਤੁਹਾਨੂੰ ਬਰਕਤ ਦੇਵੇ ਅਤੇ ਅੱਜ ਤੁਹਾਡੇ ਵਾਸਤੇ ਜੋ ਕੁਝ ਸਿੱਖਣ ਵਾਸਤੇ ਅਤੇ ਗੌਰ ਕਰਨ ਵਾਸਤੇ ਹੈ ਵੇ ਉਹ ਬਹੁਤ ਹੀ ਖਾਸ ਹੈ। ਅਤੇ ਖੁਦਾ ਦਾ ਕਲਾਮ ਫਰਮਾਉਂਦਾ ਹੈ, ਪਤਰਸ ਦਾ ਲਿਖਿਆ ਹੋਇਆ ਦੂਸਰਾ ਖਤ ਉਹਦਾ ਪਹਿਲਾ ਬਾਬ ਅਤੇ ਆਇਤ ਨੰਬਰ 19 ਵਿੱਚ ਮਰਕੂਮ ਹੈ ਅਤੇ ਸਾਡੇ ਕੋਲ ਨਬੀਆਂ ਦਾ ਉਹ ਕਲਾਮ ਹੈ ਜਿਹੜਾ ਜ਼ਿਆਦਾ ਮੁਅਤਬਰ ਠਹਿਰਿਆ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਇਹ ਸਮਝ ਕੇ ਇਸ 'ਤੇ ਗੌਰ ਕਰਦੇ ਹੋ ਕਿ ਉਹ ਇੱਕ ਚਿਰਾਗ ਹੈ ਜਿਹੜਾ ਹਨੇਰੀ ਜਗ੍ਹਾ ਵਿੱਚ ਰੋਸ਼ਨੀ ਬਖਸ਼ਦਾ ਹੈ, ਜਦੋਂ ਤੱਕ ਪੂਹ ਨਾ ਫੱਟੇ ਅਤੇ ਸੁਬਹ ਦਾ ਸਿਤਾਰਾ ਤੁਹਾਡੇ ਦਿਲਾਂ ਵਿੱਚ ਨਾ ਚਮਕੇ। ਆਮੀਨ। ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ, ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।